चेता ही भुल गया बाकी दा, पति पति केवल चेते रह गया। क्यों? क्योंकि पति वर्त धर्म च कायम है। बीबी रह तुझ त्यार पुर त्यार है। चिट्ठी रसैन काला काला अगे तुरया गया। मैं अगर चिट्ठियां देनियां ने, हुण चेता है कि मैं तो पढ़ी नहीं। हाथ मारी मगरों आवाज मारी, वे वीर तेरा भला होवे, तू मैनू ये चिट्ठी लिया के दिती है, ज्यों ज्यों गया मैनू पढ़ के भी सुना जा, मैनू सुख स्नेह का पता लग जावे। वो मुड़ के आया, वो चिट्ठी पढ़न लगा। बीबी सामने खड़ी है, चिट्ठी पढ़ रहा पढ़न वाला। उन्हें उही अक्षर पढ़ने ने ना जे उपर लिखे हुए ने कि कोलों बढ़ावेगा, नहीं नहीं उपरले लिखे। वो कहिंदा मेरी प्यारी सुपत्नी, वो बीबी सामने खड़ी है, वो पढ़ रहा है, पढ़ी जाता सारी चिट्ठी पढ़ के सुनाई है। ते पढ़ के सुनाउन तो बाद जे ये कह देवे कि मैं चिट्ठी पढ़ के सुनाई है, तो मैं क्या मेरी प्यारी सुपत्नी, तो हुण तू मेरी पत्नी बन गई, तो फिर खालसा जी उहदी मरम्मत ही होनी है ना, कोई कसर तो नहीं ना रह जानी, चंगी तरह चाढ़ा ही छकेगा ना। वो किधरों उहदा पति बन गया, तो खालसा जी इउं जे वो चाहे जे वो जिहड़े वो बीबी है वध तो वध उहदा सत्कार ते धन्नवाद करेगी। वीर तेरा धन्नवाद है, तेरा शुक्रिया, तू चंगा कीता मेरे पति की चिट्ठी मैनू तैं सुनाई है। तो वो बीबी का सत्कार योग भरा तो बन सकता, यह तो नहीं कि वह पति बन जाएगा क्योंकि उन्हें चिट्ठी पढ़ के सुनाई है। इस तरह खालसा जी तुरकी बाणी अकाल पुरख पति परमेश्वर ने सानू भेजी है, वह साडा पति है जिहड़ा हर मौके से विश्व विकारां दे नाल जंग करके उन्होंने औकड़ां दूर करके मोर्चे फतेह करने वाला है। उसने यह सतगुरु सच्चे पातशाह ने सानू हुक्मनामा भेजा है अपना, ते विच विचारा जिहड़ा पढ़ के सुनाउण वाला साडा वह खसम बन जाना, साडा गुरु बन जाना, साडा पति बन जाना बिल्कुल गलत है। वह साडा सत्कार योग भरा बनेगा, असीं उहनूं अपना बजुर्ग समझांगे, वड्डा वीर उहनूं समझांगे, इहदों वध उहनूं मुरातबा देण वाला पागल होवेगा, नसमझ होवेगा। इस वास्ते खालसा जी श्री गुरु ग्रंथ साहिब जी की बाणी पढ़ के सुनाउण वाला जां विचारे उपदेश सुनाउण वाला साडा गुरु नहीं बन जाना, गुरु साडा अकाल पुरख, हुक्म साडे पास श्री गुरु ग्रंथ साहिब जी की बाणी दा ही रहेगा। असीं गुरु के सेव करांगे, होर किसे दे नहीं। होर जो को भुलेखे सानू पावे तां गुरु के प्यारियो उस भुलेखे विच कदे भी नहीं पैणा। जिन्हां कुरीतियां ते बढ़ फैलियां तो सानू छुड़ाया, अज उन्हां कुरीतियां वल फिर प्रेर के पाया जा रहा है कि शराबां पीओ, मांस खाओ, जो मर्जी मन मर्जियां करो। हजूर सच्चे पातशाह कहिंदे काहे की जित है मन भावन, जिन गढ़ कोट किए कंचन के छोड़ गया सो रावण। मन मर्जी रावण ने कीती, मन मर्जी कीती, सत्कार योग सीता जी ने चुरा के लगया। ते चौं वेदां दा टीका कीता रावण ने, मामूली बंदा नहीं सी, अनपढ़ नहीं सी, पर कहाया कि लंका गढ़ सोने का पया, मूर्ख रावण क्या ले गया। रावण वर्गिया नूं मूर्ख कहना पिया, और श्री रामचंद्र भगवान ने तीरां नाल उड़ाया लंका ढाई। आखे अजकल दा कलयुग दा बंदा जे मन मर्जी कर लवे तो वह आखे रब नूं मिल पवेगा। किड्डा अनहेर ते किड्डा अन्या। कुछ विचार मन च करनी चाहिए है, कुछ ख्याल मन च करना चाहिदा है। साडे गुरु वह बन सकते ने जेडे तत्तियां तवियां ते कदे चौंकड़े लाउण, संसार नूं सारन वास्ते तत्ते रेते सीस विच पाउण, उबलदियां देगां विच बहण। तो खालसा जी वह गुरु बन सकते ने जेडे दिल्ली विच जाके दूसरे दे धर्म की रक्षा करन वास्ते भी अपना सीस बलिदान देण। तिलक जन्यू राखा प्रभ तांका, इनों वड्डो कलू मैं साका, साधन हे तिथि जिन करी, सीस दिया पर सी ना उचरी। तो साडे गुरु वह बन सकते ने जेडे ये कहण के पंथ वसे मैं उजड़ा मन चाओ कनेरा। ते केवल जबानी नहीं, अपने चारे दे चारे साहबजादे कुरबान करके आनंदपुर साहब दे सुख छड के ते फिर सानू क्या इना सत्कार दिता कि इन पुत्रन के शीस पर वार दिए सो प्यार, चार मुए तो क्या पाया जीवत लाख हजार। तो खालसा जी किथे लुट कसुट के थैलियां भर के घर नू लै जानियां, ते किथे अपने पुत्रां दीआं जायदादां बगाउणियां ते बगाने पुत्रां तों खोह के लै जाणा। फिर कहणा कि सिखां दे गुरू है, सिखां दे गुरू ने अपने चारे साहबजादे कुरबान किते बिंदी औलाद, और अपनी नादी औलाद दे उपरों कुरबान किते ते अपनी नादी औलाद नू अपने पुत्र बनाया। कि अजकल दा कोई गुरू भी अपना एक पुत भी मरवा के अपने जिन्हां नू वह अपने चेले भुले भुलेखिया नू भुले विच पिया होया नू कोई बनाया, कदे अपने उन्हां दे उपरों एक भी कोई पुत्र कुरबान कर सकदा है? किसी विच कोई शक्ति है, किसी विच कोई ताकत? साडे सतगुरु जी ने कृपा की, बली कनारी का हंकार तोड़ वास्ते पहाड़ रोकिया। अजकल का गुरु छोटी जी इट लैके मारिए तो अख नहीं निकल जाएगी, ਰੋਕੇਗਾ? ਕੋਈ ਹੈ ਸ਼ਕਤੀ, ਕੋਈ ਕਰਾਮਾਤ ਹੈ ਕੋਈ? ਬਿਲਕੁਲ ਹੀ ਨਹੀਂ। ਆਖੇ ਜੀ 9 ਲੱਖ ਨਾਲ ਤੁਲਿਆ, ਇਸ ਵਾਸਤੇ ਸਾਡਾ ਗੁਰੂ ਵੱਡਾ ਹੈ। ਖਾਲਸਾ ਜੀ 9 ਲੱਖ ਮੁੱਲ ਤਾਂ ਪੈ ਗਿਆ ਨਾ, 9 ਲੱਖ ਰੁਪਈਆ ਹੀ ਮੁੱਲ ਹੈ ਨਾ, ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਗੁਰਦੁਆਰਿਆਂ ਤੇ 9-9 ਕਰੋੜ ਰੁਪਈਏ ਲਾ ਰਹੇ ਨੇ ਪ੍ਰਦੇਸ਼ਾਂ ਵਿੱਚ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਜਿੰਨੇ ਸਿੱਖ ਸੇਵਕ ਨੇ ਸਾਰਿਆਂ ਨੇ ਤਨ ਮਨ ਧਨ ਸਭ ਕੁਛ ਕੁਰਬਾਨ ਕੀਤਾ ਹੋਇਆ, ਫਿਰ ਵੀ ਸਤਿਗੁਰੂ ਜੀ ਨੂੰ ਬੇਅੰਤ ਬੇਅੰਤ ਕਹਿ ਰਹੇ ਨੇ ਸਾਡੇ ਸਤਿਗੁਰੂ ਜੀ ਦਾ ਮੁੱਲ ਕੇਵਲ 9 ਲੱਖ ਰੁਪਈਏ ਨਹੀਂ ਹੈ। ਝੂਠਾ ਗੁਰੂ ਝੂਠੀ ਮਾਇਆ ਨਾਲ ਤੁਲ ਸਕਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨਾਮ ਰੂਪ ਨੇ। ਜੋ ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਲੜ ਗੁਰੂ ਕੇ ਪਿਆਰੇ ਉਹ ਕਦੇ ਨਹੀਂ ਛੱਡਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਦੇ ਕਿਸੇ ਨੂੰ ਮੱਥਾ ਨਹੀਂ ਟੇਕਣਾ ਕਿ ਕੋਈ ਸਾਧ ਆਵੇ, ਕੋਈ ਸੰਤ ਆਵੇ, ਕਿੱਡਾ ਵੱਡਾ ਮਰਜ਼ੀ ਆਵੇ, ਕਿਸੇ ਦੇ ਪੈਰਾਂ 'ਤੇ ਮੱਥਾ ਟੇਕਣ ਦੀ ਕੋਈ ਲੋੜ ਨਹੀਂ। ਵੱਧ ਤੋਂ ਵੱਧ ਸਤਿਕਾਰ ਹੱਥ ਜੋੜ ਕੇ ਫਤਿਹ ਬੁਲਾਉਣ, ਇਹ ਸਭ ਤੋਂ ਵੱਡਾ ਸਤਿਕਾਰ ਹੈ। ਇਹਦੋ ਵੱਡਾ ਜਿਹੜਾ ਆਦਰ ਚਾਹੁੰਦਾ, ਸਮਝ ਲਓ ਕਿ ਅੰਦਰ ਪਖੰਡ ਹੈ। ਅਗਾਂਹ ਵੱਧ ਜਾਂਦੇ ਨੇ, ਮਾਵਾਂ ਧੀਆਂ ਤੋਂ ਮੱਥਾ ਟਿਕਾਉਂਦੇ ਨੇ, ਮੱਥਾ ਟੇਕਦਿਆਂ ਟੇਕਦਿਆਂ ਤੋਂ ਪੈਰਾਂ ਨੂੰ ਖਿੱਚਣ ਲੱਗ ਜਾਂਦੀਆਂ ਨੇ। ਜਿਸ ਨੂੰ ਪੈਰਾਂ ਤੋਂ ਕੱਢ ਲਈਏ ਉਹ ਸਿਰ ਪਰ ਨਹੀਂ ਡਿੱਗੇਗਾ ਕਿ ਨਹੀਂ ਡਿੱਗੇਗਾ? ਜਿਹੜਾ ਸਾਧ ਪੈਰਾਂ ਤੇ ਮਾਈਆਂ ਪੈਰਾਂ ਤੋਂ ਮੱਥਾ ਟਿਕਾਉਣ ਲੱਗ ਪਿਆ ਹੈ, ਉਹ ਕਿੰਨਾ ਚਿਰ ਕਾਇਮ ਰਹੇਗਾ? ਕਦੇ ਵੀ ਨਹੀਂ। ਜਿਸ ਮਕਾਨ ਦੀ ਨੀਂਹ ਥੱਲੇ ਉਹ ਪੱਟ ਦਈਏ ਜ਼ਰੂਰ ਡਿੱਗੇਗਾ, ਤੇ ਜਿਹਦੇ ਪੈਰ ਹੀ ਫੜ ਕੇ ਖਿੱਚ ਲੈ ਉਹ ਬੰਦਾ ਜ਼ਰੂਰ ਡਿੱਗੇਗਾ। ਇਸ ਵਾਸਤੇ ਮੱਥਾ ਟੇਕਣਾ ਵੀ ਪਾਪ ਤੇ ਮੱਥਾ ਟਿਕਾਉਣਾ ਵੀ ਪਾਪ। ਸਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕਦੇ ਕਿਸੇ ਅੱਗੇ ਨਾ ਝੁਕਣਾ ਹੈ, ਨਾ ਕਿਸੇ ਨੂੰ ਝੁਕਾਉਣਾ ਹੈ। ਸਮੁੱਚੇ ਤੌਰ ਤੇ ਗੁਰੂ ਕੀ ਸੰਗਤ ਅੱਗੇ ਮੱਥਾ ਟੇਕ ਦੇਣਾ ਇਹ ਪੁੰਨ ਹੈ, ਇਹ ਕੋਈ ਪਾਪ ਨਹੀਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਰੋਲ ਗੁਰੂ ਕੀ ਸਿੱਖੀ ਨੂੰ ਗੁਰੂ ਕੇ ਪਿਆਰੇ ਧਾਰਨ ਕਰਨਾ ਔਰ ਗੁਰੂ ਧਾਰਨ ਦੀ ਮਰਿਆਦਾ ਕੀ, ਇਹ ਆਪਾਂ ਕੋਈ ਆਪਣੇ ਕੋਲੋਂ ਨਹੀਂ ਕਿਸੇ ਨੇ ਦੱਸਣੀ। ਦੂਜੇ ਤੀਜੇ ਮਹਾਤਮਾ ਨੇ ਹੋਰ ਨਹੀਂ ਦੱਸ ਦੇਣੀ, ਤਾਂ ਵੱਖਰੀ ਵੱਖਰੀ ਦੱਸ ਦੇਣਾ। ਜੇ ਸਤਿਗੁਰੂ ਜੀ ਨੇ ਮਰਿਆਦਾ ਨਾਲ ਚਲਾਈ ਹੁੰਦੀ ਤਾਂ, ਸਤਿਗੁਰੂ ਜੀ ਨੇ ਮਰਿਆਦਾ ਆਪ ਚਲਾਈ ਹੈ, 5 ਪਿਆਰਿਆਂ ਨੂੰ ਖੰਡੇ ਦਾ ਅੰਮ੍ਰਿਤ ਛਕਾਇਆ ਔਰ 5 ਪਿਆਰਿਆਂ ਤੋਂ ਆਪ ਛਕਿਆ। ਇਹ ਗੱਲਾਂ ਤਾਂ ਆਪਾਂ ਰੋਜ਼ ਜਾਣਦੇ, ਮੈਂ ਕੋਈ ਨਵੀਂ ਗੱਲ ਤਾਂ ਨਹੀਂ ਸੁਣਾ ਰਿਹਾ, ਕੋਈ ਐਸੀ ਨਵੀਂ ਗੱਲ ਨਹੀਂ ਜਿਹੜੀ ਕੋਈ ਹੋਰ ਸੁਣਾ ਰਿਹਾ ਹੋਵਾਂ। ਅੱਜ ਕੱਲ੍ਹ ਇਹ ਵੀ ਇੱਕ ਰਿਵਾਜ਼ ਪੈ ਗਿਆ ਸਾਡੇ ਪੜ੍ਹੇ ਲਿਖਿਆਂ ਵਿੱਚ ਕਿ ਜਿਹੜੀ ਪਹਿਲੀ ਕੋਈ ਸਾਖੀ ਉਹਨੂੰ ਭੰਨ ਤੋੜ ਕੇ ਸੁਣਾਉਣਾ, ਤਾਂ ਕਿ ਲੋਕੀ ਕਹਿਣ ਕਿ ਵੱਡਾ ਵਿਦਵਾਨ। ਉਹ ਵਿਦਵਾਨੀ ਵਿਦਵਾਨੀ ਵਿਖਾਉਂਦੇ ਵਿਖਾਉਂਦੇ ਗੁਰੂ ਘਰ ਤੋਂ ਬੇਮੁਖ ਕਰਨ ਤੱਕ ਚਲੇ ਜਾਂਦੇ ਨੇ। ਇਸ ਵਾਸਤੇ ਗੁਰੂ ਕੇ ਪਿਆਰੇ, ਸਾਡਾ ਜਿੰਨਾ ਇਤਿਹਾਸ ਹੈ ਨਾ, ਆਪਾਂ ਉਨਾ ਹੀ ਸ਼ਰਧਾ ਨਾਲ ਪੜ੍ਹੀ ਜਾਈਏ, ਬੜਾ ਹੈ ਆਪਣੇ ਵਾਸਤੇ, ਕਾਫੀ ਹੈ ਕਲਿਆਣ ਕਰਨ ਵਾਸਤੇ। ਪਰ ਨਿਸ਼ਚਾ ਕਰੀਏ, ਇਹ ਨਹੀਂ ਕਿ ਸੁਣ ਵੀ ਲਿਆ ਤੇ ਸੁਣਾ ਵੀ ਲਿਆ ਤੇ ਜੀਵਨ ਨਾ ਬਣਾਇਆ। ਗੱਲ ਜੀਵਨ ਬਣਾਉਣ ਦੀ ਹੈ, ਗੱਲ ਮੰਨਣ ਦੀ ਹੈ, ਜੇ ਨਿਸ਼ਚੇ ਦੀ ਗੱਲ ਹੈ। ਨਵੀਆਂ ਤੋਂ ਨਵੀਆਂ ਸਾਖੀਆਂ ਬੜੀਆਂ ਮਨ ਘੱਟ ਸੁਣਾਈਆਂ ਜਾ ਸਕਦੀਆਂ ਨੇ, ਕਈ ਤਰ੍ਹਾਂ ਦੀਆਂ ਪਹੇਲੀਆਂ, ਕਈ ਤਰ੍ਹਾਂ ਦੇ ਲਤੀਫੇ, ਕਈ ਤਰ੍ਹਾਂ ਦੇ ਹੋਰ ਵੀ ਮਨੋਰੰਜਨ ਤੋਂ ਗੱਲਾਂ ਸੁਣਾਈਆਂ ਜਾ ਸਕਦੀਆਂ ਨੇ, ਪਰ ਉਹਨਾਂ ਦੇ ਵਿੱਚ ਕੁਛ ਨਹੀਂ ਹੋਣਾ। ਉਹ ਕੇਵਲ ਕਾਗਜ਼ੀ ਫੁੱਲ, ਉਹ ਕੇਵਲ ਕੱਖਾਂ ਦੀ ਆਗਿਆ, ਥੋੜਾ ਜਿਹਾ ਸਮਾਂ ਤਾਂ ਬੜੀ ਭਟਕੇਗੀ, ਮਗਰੋਂ ਕੁਛ ਨਹੀਂ ਰਹਿਣਾ। ਸੋ ਗੁਰੂ ਕੇ ਪਿਆਰਿਓ, 5 ਪਿਆਰਿਆਂ ਤੋਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਤੇ ਫਿਰ 5 ਪਿਆਰਿਆਂ ਤੋਂ ਆਪ ਕਿਉਂ ਛਕਿਆ? ਇਹਦਾ ਕਾਰਨ ਕੀ? ਕਾਰਨ ਇੱਕੋ ਇੱਕ ਕਿ ਅਸੀਂ ਮਰਿਆਦਾ ਆਪ ਚਲਾਉਣੀ ਹੈ। ਜੇ ਅਸੀਂ 5 ਪਿਆਰਿਆਂ ਤੋਂ ਅੰਮ੍ਰਿਤ ਨਾ ਛਕਿਆ ਤਾਂ ਹੋਰ ਕਿਸੇ ਨੇ ਅਗਾਂਹ ਨਹੀਂ ਛਕਿਆ ਕਰਨਾ, ਭੁਲੇਖਾ ਪੈ ਜਾਵੇਗਾ। ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਫਿਰ ਭਾਈ ਕੋ ਭੁਲੇਖਾ ਰਹਿ ਗਿਆ ਕਿ ਫਲਾਣੇ ਸੰਤ ਕੋਲੋਂ ਜਾ ਕੇ ਮੰਤਰ ਲੈਣਾ, ਆਮ ਰਿਵਾਜ਼ ਅੱਜ ਪੈ ਗਿਆ। ਅਸੀਂ ਵੀ ਜਿਹੜੇ ਸੰਤ ਆ ਨਾ, ਸਾਡੇ 'ਚ ਬੜੇ ਪਖੰਡ ਨੇ, ਸਾਨੂੰ ਵੀ ਪਤਾ ਸਾਡੇ ਪਖੰਡਾਂ ਦਾ। ਤੂੰ ਆਵੀ, ਤੈਨੂੰ ਮੈਂ ਉਹ ਸ਼ਬਦ ਦਿਆਂਗਾ, ਵੇਖੇਗਾ ਨਾ ਤੇਰੀ ਕਿਵੇਂ ਕਲਿਆਣ ਹੁੰਦੀ ਹੈ। ਉਹ ਕਿੱਥੇ ਦਿਓਗੇ? ਆਸਣ 'ਤੇ ਆਉਣਾ, ਉਹ ਤੇਰੇ ਵਾਸਤੇ ਵੱਖਰਾ ਸ਼ਬਦ ਰੱਖਿਆ ਹੈ। ਜਿਹੜਾ ਬਹੁਤੇ ਪਾ ਦੇਵੇ ਨਾ ਜੇਬ ਵਿੱਚ, ਉਹਦੇ ਵਾਸਤੇ ਹੋਰ ਮੰਤਰ ਹੈ, ਅਤੇ ਜਿਹੜਾ ਹੋਰ ਆ ਜਾਵੇ ਉਹਦੇ ਵਾਸਤੇ ਹੋਰ ਵੱਡਾ ਸ਼ਬਦ ਹੈ, ਜਿਹੜਾ ਇਸ ਤੋਂ ਵੱਧ ਹੋਵੇ ਉਹਦੇ ਵਾਸਤੇ ਹੋਰ ਹੈ। ਇਹ ਕਿੱਡੇ ਪਖੰਡ ਬਣਾਏ ਹੋਏ ਨੇ। ਗੁਰੂ ਕੀ ਬਾਣੀ ਦੇ ਸ਼ਬਦ ਵੀ ਵੱਡੇ ਛੋਟੇ ਨੇ, ਅਤੇ ਇਹਦਾ ਮਹੱਤਵ ਬਹੁਤ ਹੈ ਅਤੇ ਇਹਦਾ ਮਹੱਤਵ ਛੋਟਾ ਹੈ। ਕਿੱਡੀ ਹੈਰਾਨਗੀ ਦੀ ਗੱਲ, ਬੜੇ ਭੁਲੇਖੇ ਪਾਏ ਹੋਏ ਨੇ। ਕੇਵਲ ਲੁੱਟਣ ਦਾ ਤਰੀਕਾ, ਹੋਰ ਕੋਈ ਤਰੀਕਾ ਨਹੀਂ। ਜਿਹੜਾ ਕੋਈ ਆਪਣੇ ਆਸਣ ਤੇ ਜਾ ਕੇ ਵੱਖਰਾ ਵੱਖਰਾ ਕਿਸੇ ਨੂੰ ਮੰਤਰ ਦਿੰਦਾ ਨਾ, ਸਮਝ ਲਓ ਕਿ ਠੱਗੀ ਮਾਰ ਰਿਹਾ। ਸਤਿਗੁਰੂ ਜੀ ਦੀ ਆਗਿਆ ਕਿ 5 ਪਿਆਰੇ ਹੀ ਕੇਵਲ ਗੁਰਮੰਤਰ ਦੇਣਗੇ ਔਰ 5 ਪਿਆਰਿਆਂ ਤੋਂ ਹੀ ਲੈਣਾ ਹੈ। ਜਿਹੜਾ 5 ਪਿਆਰਿਆਂ ਤੋਂ ਉਲਟ ਇਕੱਲੇ ਤੋਂ ਮੰਤਰ ਲੈਂਦਾ ਜਾਂ ਇਕੱਲਾ ਜਾ ਕੇ ਲੈਂਦਾ, ਦੋਵੇਂ ਪਖੰਡੀ ਨੇ, ਗੁਰੂ ਘਰ ਤੋਂ ਦੋਵੇਂ ਬੇਮੁੱਖ ਨੇ। ਇਸ ਵਾਸਤੇ ਗੁਰੂ ਕੇ ਪਿਆਰਿਓ, ਇਉਂ ਕਦੇ ਨਹੀਂ ਕਰਾਉਣਾ, ਕੰਨਾ ਵਾਟੀ ਕੁਰੂ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ। ਆ ਇੱਕ ਹੋਰ ਵੀ ਕਈ ਥਾਵਾਂ 'ਤੇ ਸੁਣਿਆ ਹੈ, ਅਸੀਂ ਜੀ ਫਲਾਣੇ ਸੰਤ ਦੇ ਚੇਲੇ ਹਾਂ। ਕਿੱਡੀ ਭੁਲੇਖੇ ਦੀ ਗੱਲ, ਅਸੀਂ ਫਲਾਣੇ ਸੰਤ ਦੇ ਚੇਲੇ ਹਾਂ, ਇਹ ਜੀ ਫਲਾਨੀਆਂ ਨੇ, ਇਹ ਫਲਾਨੀਆਂ ਨੇ, ਬਿਲਕੁਲ ਗਲਤ ਹੈ। ਕੋਈ ਤਾਂ ਕਿਸੇ ਸੰਤ ਦਾ ਚੇਲਾ ਹੋ ਗਿਆ, ਕੋਈ ਕਿਸੇ ਸੰਤ ਦਾ ਚੇਲਾ, ਕੋਈ ਕਿਸੇ ਸੰਤ ਦਾ ਚੇਲਾ ਬਣ ਗਿਆ, ਉਹ ਗੁਰੂ ਕਾ ਸਿੱਖ ਕੌਣ ਬਣਿਆ? ਕੋਈ ਗੁਰੂ ਕਾ ਸਿੱਖ ਵੀ ਰਹਿ ਗਿਆ ਕਦੇ ਕਿ ਨਹੀਂ ਰਹਿ ਗਿਆ? ਇਹ ਕਦੇ ਵੀ ਨਹੀਂ ਕਹਿਣਾ। ਆ ਪਿੱਛੇ ਜੀ ਚਿੱਠੀ ਗਈ, ਗੱਲ ਤਾਂ ਜਰਾ ਕੋਈ ਹੋਰ ਤਰ੍ਹਾਂ ਦੀ ਹੈ, ਕੋਈ ਗਲਤ ਨਾ ਉਹ ਤੋਂ ਅਨੁਮਾਨ ਲਾ ਲਵੇ। ਇੱਕ ਚਿੱਠੀ ਗਈ ਸੀ ਸਿੰਘ ਸਭਾ ਦਾਦਰ ਵੱਲੋਂ ਮੈਨੂੰ, ਮਾੜੀ ਚਿੱਠੀ ਨਹੀਂ ਸੀ, ਸਧਾਰਨ ਜਿਹੀ ਸੀ। ਉਹਦੇ ਵਿੱਚ ਕਿਹਾ ਸੀ, ਅੱਖਰ ਇੱਕ ਲਿਖਿਆ ਕਿ ਤੇਰੇ ਚੇਲੇ ਜਿਹੜੇ ਨੇ ਉਹ ਥੋੜ੍ਹੇ ਜਿਹੇ ਕੁਛ ਗਰਮ ਨੇ। ਮੈਂ ਬੜਾ ਹੈਰਾਨ ਹੋਇਆ ਕਿ ਮੇਰੇ ਚੇਲੇ ਵੀ ਕੋਈ ਬਣ ਗਏ? ਇਹ ਤਾਂ ਮੇਰੇ ਚੇਲੇ ਬਣ ਗਏ ਤਾਂ ਹੀ ਮੌਤ ਮੇਰੀ ਪਹਿਲਾਂ ਅਤੇ ਦੂਜਿਆਂ ਦੀ ਮਗਰੋਂ। ਬੜੀ ਹੈਰਾਨਗੀ ਹੋਈ ਇਹ ਚਿੱਠੀ ਪੜ੍ਹ ਕੇ ਕਿ ਅੱਜ ਤੱਕ ਕਿਸੇ ਨੂੰ ਇਹ ਨਹੀਂ ਪਤਾ ਕਿ ਜਿਹੜੇ ਇਹ ਪਿੰਡਾਂ ਵਾਲੀ ਟਕਸਾਲ ਹੈ ਇਹਦਾ ਚੇਲਾ ਕੋਈ ਨਹੀਂ, ਔਰ ਨਾਲ ਰਹਿਣ ਵਾਲੇ ਜਿਹੜੇ ਸਿੰਘ ਨੇ ਪੜ੍ਹਨ ਵਾਲੇ ਉਹਨਾਂ ਨੂੰ ਵਿਦਿਆਰਥੀ ਨਹੀਂ ਸਮਝਿਆ ਜਾਂਦਾ, ਉਹਨਾਂ ਨੂੰ ਕਲਗੀਧਰ ਦੇ ਪੁੱਤਰ ਅਤੇ ਆਪਣੇ ਭਰਾ ਸਮਝਿਆ ਜਾਂਦਾ, ਉਹਨਾਂ ਤੋਂ ਮੱਥਾ ਨਹੀਂ ਟਿਕਾਇਆ ਜਾਂਦਾ, ਔਰ ਉਹਨਾਂ ਨੂੰ ਚੇਲੇ ਨਹੀਂ ਬਣਾਇਆ ਜਾਂਦਾ ਕਿ ਮੈਨੂੰ ਹੀ ਰੋਟੀ ਖਵਾਓ ਤਾਂ ਮੈਂ ਤੁਹਾਨੂੰ ਨਹੀਂ ਛਕਾਉਣੀ। ਇਹ ਨਹੀਂ ਭੁਲੇਖ ਤੋਂ ਦਾਸ ਨੇ ਬੇਨਤੀ ਕੀਤੀ ਕਿ ਨਾ ਤਾਂ ਮੈਨੂੰ ਕਿਸੇ ਨੇ ਚੇਲਾ ਬਣਾਇਆ ਸੀ, ਮੈਨੂੰ ਨਹੀਂ ਵੱਡਿਆਂ ਸੰਤਾਂ ਨੇ ਮੈਨੂੰ ਨਹੀਂ ਚੇਲਾ ਬਣਾਇਆ, ਅਤੇ ਨਾ ਮੇਰਾ ਹੀ ਕੋਈ ਗਾਂ ਚੇਲਾ ਹੈ, ਅਤੇ ਨਾ ਕਿਤੇ ਰੱਬੇ ਬਦਬੂ ਪਾਵੇ। ਅਸੀਂ ਭਾਈ ਸਾਰੇ ਹੀ ਚੇਲੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ ਦੇ, ਦਸਾਂ ਪਾਤਸ਼ਾਹੀਆਂ ਦੇ ਚੇਲੇ ਅਤੇ ਸੇਵਕ ਹਾਂ। ਨਾ ਹੋਰ ਕੋਈ ਸਾਨੂੰ ਬਣਾ ਸਕਦਾ, ਅਤੇ ਨਾ ਹੋਰ ਕਿਸੇ ਦੇ ਅਸੀਂ ਬਣਨਾ ਹੀ ਹੈ, ਅਤੇ ਨਾ ਕਿਸੇ ਦੇ ਹੈਗੇ ਹੀ ਹੈ, ਅਤੇ ਨਾ ਕੋਈ ਸਾਡਾ ਬਣਨਾ, ਅਤੇ ਨਾ ਕਿਸੇ ਨੂੰ ਅਸੀਂ ਆਪਦੇ ਬਣਾਉਣਾ, ਅਤੇ ਨਾ ਬਣਾਉਣ ਦੀ ਇਹ ਕੁਰੀਤੀ ਰੱਬ ਸਾਡੇ ਵਿੱਚ ਪਾਵੇ। ਤਾਂ ਗੁਰੂ ਕੇ ਪਿਆਰੇ, ਉਹ ਕਦੇ ਨਹੀਂ ਕਹਿਣਾ ਮੈਂ ਫਲਾਣੇ ਸੰਤ ਦਾ ਚੇਲਾ। ਆਪਾਂ ਕਿਆ ਕਰੀਏ, ਅਸੀਂ ਦਸਾਂ ਹੀ ਪਾਤਸ਼ਾਹੀਆਂ ਦੇ ਚੇਲੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਸਾਡਾ ਸਿੱਧਾ ਤਲਕ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੈ। ਹਰ ਕੋਈ ਸਾਡਾ ਭਰਾ ਕੋਈ ਮਹਾਤਮਾ ਹੈ, ਉਹਨੇ ਸਾਨੂੰ ਕੋਈ ਸੋਹਣਾ ਪ੍ਰਚਾਰ ਉਪਦੇਸ਼ ਦਿੱਤਾ ਹੈ, ਅਸੀਂ ਉਹਦਾ ਆਦਰ ਕਰਨਾ, ਉਹਦਾ ਸਤਿਕਾਰ ਕਰਨਾ, ਉਹਦੀ ਨਿਰਾਦਰੀ ਨਹੀਂ ਕਰਨੀ। ਇਹ ਨਹੀਂ ਕਿ ਉਹਨੂੰ ਨਿੰਦਰਾ ਅਤੇ ਮਾੜਾ ਕਹਿਣਾ, ਬਿਲਕੁਲ ਨਹੀਂ। ਵੱਡੇ ਭਰਾ ਦਾ ਛੋਟਾ ਭਰਾ ਸਤਿਕਾਰ ਕਿਵੇਂ ਨਾ ਕਰੇ, ਜ਼ਰੂਰ ਕਰੇਗਾ, ਪੁੱਤਰ ਤਾਂ ਹੋਏ ਸਾਰੇ ਕਲਗੀਧਰ ਦੇ। ਇਸ ਵਾਸਤੇ ਵੱਡਾ ਛੋਟਾ ਹੋਰ ਕੋਈ ਨਹੀਂ, ਕੇਵਲ ਗੁਣਾ ਕਰਕੇ ਹੈ ਜਾਂ ਉਮਰ ਕਰਕੇ ਹੈ, ਹੋਰ ਕੋਈ ਵਿਤਕਰਾ ਗੁਰੂ ਘਰ ਦੇ ਵਿੱਚ ਖਾਲਸਾ ਜੀ ਨਹੀਂ ਹੈ, ਔਰ ਨਾ ਕਿਸੇ ਪ੍ਰਕਾਰ ਦਾ ਵਿਤਕਰਾ ਪੈਣ ਦੇਣਾ ਹੀ ਹੈ। ਸੋ ਇਹਨਾਂ ਸਾਰੇ ਅਸੂਲਾਂ ਨੂੰ ਜੇ ਅਸੀਂ ਅਪਣਾ ਲਵਾਂਗੇ ਤਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ 'ਤੇ ਕਰਨਗੇ ਕਿਰਪਾ, ਫਿਰ ਮਨੁੱਖਾ ਜਨਮ ਸਾਡਾ ਸਫਲਾ ਹੋ ਜਾਵੇਗਾ। ਬੇਨਤੀਆਂ ਕਾਫੀ ਹੋ ਚੁੱਕੀਆਂ ਨੇ, ਮੇਰਾ ਇਹ ਖਿਆਲ ਹੈ ਕਿ ਟਾਈਮ ਕਾਫੀ ਹੋ ਗਿਆ ਹੋਵੇਗਾ। ਦੂਜਾ ਕੁੜਤਾ ਉੱਥੇ ਰਹਿ ਗਿਆ, ਇਹ ਤੋਤਾ ਸੀ ਜੇਬ ਵਿੱਚ, ਉਹਦੇ ਵਿੱਚ ਇਹ ਘੜੀ ਰਹਿ ਗਈ ਹੈ, ਪਤਾ ਨਹੀਂ ਸਵਾ ਦਸ ਹੋਇਆ। ਜੇ ਤਾਂ ਗੁਰਮੁਖ ਕਹਿੰਦੇ ਹੋ ਤਾਂ ਸ਼ਬਦ ਦੀ ਕਥਾ ਕਰ ਲੈਂਦੇ ਹਾਂ, ਜੇ ਨਹੀਂ ਤਾਂ ਜੋ ਸਿਧਾਂਤ ਸੀ ਉਹ ਬੇਨਤੀ ਕੀਤੀ ਗਈ ਹੈ। ਇੱਕ ਜ਼ਰੂਰੀ ਬੇਨਤੀ ਕਰਨ ਵਾਲੀ ਹੈ, ਉਹ ਰਹਿ ਨਾ ਜਾਂਦੀ ਹੋਵੇ, ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਭਾਗ ਬਹੁਤੇ ਜਾਗੇ ਨੇ, ਜਿਨ੍ਹਾਂ ਨੇ ਖੰਡੇ ਦਾ ਅੰਮ੍ਰਿਤ ਛਕਿਆ ਹੈ, ਮੈਂ ਹੱਥ ਜੋੜ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਭਰਾਓ ਸ਼ਰਾਬ ਨਾ ਪੀਆ ਜੀ। ਬਹੁਤ ਮਿੰਨਤ ਕੱਢ ਕੇ ਤੁਹਾਡੇ ਪੈਰਾਂ 'ਤੇ ਸਿਰ ਝੁਕਾਉਣਾ ਗੁਰੂ ਕੀ ਤਾਬਿਆਂ ਬੈਠਿਆਂ ਦਾ ਝੁਕਾ ਨਹੀਂ ਸਕਦਾ। ਵੱਡੇ ਭਰਾ ਸਮਝ ਕੇ ਮੈਂ ਤੁਹਾਡਾ ਆਦਰ ਕਰਦਾ, ਗਲਤ ਪੱਲਾ ਪਾ ਕੇ ਬੇਨਤੀ ਕਰਦਾ ਹੈ ਕਿ ਵੇਖਿਓ ਕਿਤੇ ਸ਼ਰਾਬ ਨਾ ਪੀਆ ਜੇ। ਦਸ ਮਸਾਲਾ ਨੇ, ਇਹ ਮੇਰੀ ਸ਼ਕਤੀ ਕਰਾਮਾਤ ਨਹੀਂ, ਕੋਈ ਜਿਹੜੀ ਮੈਂ ਗੱਲ ਕਰਨ ਲੱਗਾ ਕਿਤੇ ਉਲਟੀ ਨਾ ਪਾ ਲਵੇ ਕੋਈ, ਮੈਂ ਬੜਾ ਡਰਦਾ ਰਹਿੰਦਾ। ਜੇ ਓਪੋਜੀਸ਼ਨ ਨਾ ਹੋਵੇ ਤਾਂ ਫਿਰ ਉਹ ਹਕੂਮਤ ਚੱਲਦੀ ਵੀ ਨਹੀਂ ਚੰਗੀ, ਉਹ ਵਿਗੜ ਵੀ ਜਾਂਦਾ ਬੰਦਾ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਗੱਲ ਫੜਨ ਵਾਲੇ ਵੀ ਬੈਠੇ ਨੇ ਵਿੱਚ, ਚੰਗਾ ਹੈ ਉਹ ਜ਼ਰੂਰ ਮੈਨੂੰ ਸਾਵਧਾਨ ਰੱਖਣ। ਮੈਂ ਬੇਨਤੀ ਕਰਨ ਲੱਗਾ ਗੁਰੂ ਕੇ ਖੰਡੇ ਦੇ ਅੰਮ੍ਰਿਤ ਦੀ ਰਹਿਤ ਛੱਡਣ ਵਾਲਿਆਂ ਨੂੰ ਜੋ ਘਾਟਾ ਪਿਆ ਉਹਦੇ ਬਾਰੇ। ਦਸ ਮਸਾਲਾ ਇਸ ਸ਼ਹਿਰ ਦੇ ਵਿੱਚ ਜਿਹਨਾਂ ਨੇ ਅੰਮ੍ਰਿਤ ਛਕ ਕੇ ਮਗਰੋਂ ਸ਼ਰਾਬ ਪੀਤੀ ਅਤੇ ਵਿਚਾਰਿਆਂ ਦਾ ਕੰਮ ਨੀਵਾਂ ਹੋ ਗਿਆ। ਬੜਾ ਅਫਸੋਸ ਆਉਂਦਾ, ਮਨ ਵਿੱਚ ਤਰਸ ਆਉਂਦਾ, ਰੋਣ ਆਉਂਦਾ ਹੈ। ਫਿਰ ਕਹੀਦਾ, ਭਰਾਵਾ ਮੇਰਾ ਕੀ ਕਸੂਰ ਹੈ, ਦੱਸ। ਅਖੇ ਤੂੰ ਗੁੱਸੇ ਹੋ ਗਿਆ, ਮੈਂ ਕਿਹਾ ਸਿੱਧੀ ਟੱਪ ਕੇ ਕਿਹੜਾ ਪਹਾੜ ਢਾਹ ਦੇਵੇਗੀ, ਮੇਰੇ ਵਰਗੇ 3600 ਤੁਰੇ ਫਿਰਦੇ ਹੈ, ਮੇਰੇ ਵਰਗੀ ਦੀ ਨਾਰਾਜ਼ਗੀ ਤੇਰੇ ਭਰਾਵਾ ਕੀ ਵਿਗਾੜ ਸਕਦੀ ਹੈ, ਮੈਂ ਤਾਂ ਨਾਰਾਜ਼ ਤੇਰੇ 'ਤੇ ਹੋਇਆ ਵੀ ਨਹੀਂ ਅਤੇ ਮੇਰੀ ਨਾਰਾਜ਼ਗੀ ਤੇਰਾ ਕੁਛ ਵਿਗਾੜਦੀ ਵੀ ਨਹੀਂ। ਨਹੀਂ ਮੈਂ ਨਹੀਂ ਨਾਰਾਜ਼ ਹੋਇਆ, ਬਾਜਾਂ ਵਾਲਾ ਨਾਰਾਜ਼ ਹੋਇਆ। ਤੀਸਰੇ ਪਾਤਸ਼ਾਹ ਮਹਾਰਾਜ ਨਾਰਾਜ਼ ਹੋਇਆ, ਜਿਨ੍ਹਾਂ ਨੇ ਕਿਹਾ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜੇ ਤੀਸਰੇ ਮਤ ਦੂਰ ਹੋਏ, ਬਰਲ ਪਾਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਖਸਮ ਵੱਲੋਂ ਧੱਕੇ ਪੈਂਦੇ ਨੇ, ਮੈਂ ਤਾਂ ਉਹਨੇ ਧੱਕੇ ਮਾਰਨ ਵਾਲਾ। ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਾਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਜਿੱਤ ਪੀਤਾ ਖਸਮ ਵਿਸਰਾ, ਦਰਗਾਹ ਮੇਰਾ ਸਜਾ। ਝੂਠਾ ਮਦ ਮੂਲ ਨਾ ਪੀ ਚਈ, ਜੇ ਕਾ ਪਾਰ ਵਸਾ। ਤੀਸਰੇ ਪਾਤਸ਼ਾਹ ਦੇ ਬਚਨ ਨੇ, ਜਿਹੜਾ ਗੁਰੂ ਕਾ ਸਿੱਖ ਬਾਣੀ ਨਹੀਂ ਮੰਨਦਾ ਉਹਦਾ ਗੁਰੂ ਘਰ ਨਾਲ ਤਲਕ ਹੀ ਕੋਈ ਨਹੀਂ, ਤੇ ਜਿਹੜਾ ਸਿੱਖ ਕਹਾਉਂਦਾ ਉਹ ਗੁਰੂ ਕੀ ਬਾਣੀ ਨਹੀਂ ਮੰਨਦਾ ਤਾਂ ਕੁੱਟ ਜ਼ਰੂਰ ਪਵੇਗੀ। ਕਿਵੇਂ ਨਹੀਂ ਪਵੇਗੀ, ਜ਼ਰੂਰ ਪਵੇਗੀ। ਇਸ ਵਾਸਤੇ ਗੁਰੂ ਕੇ ਪਿਆਰਿਓ, ਬੜੀ ਨਿਮਰਤਾ ਨਾਲ ਬੇਨਤੀ ਹੈ, ਇਹਦੇ ਵੱਧ ਮੈਂ ਕੁਛ ਨਹੀਂ ਕਹਿ ਸਕਦਾ ਕਿ ਸ਼ਰਾਬ ਨਹੀਂ ਪੀਣੀ। ਜਿਹੜਾ ਸਿੰਘ ਨਾਮ ਵਾਲਾ ਹੋ ਕੇ ਅੰਮ੍ਰਿਤ ਧਾਰੀ ਨੇ ਤਾਂ ਤੰਬਾਕੂ ਨੇੜੇ ਆਉਣ ਹੀ ਨਹੀਂ ਦੇਣਾ। ਜਿਹੜਾ ਬਾਕੀ ਵੀ ਤੰਬਾਕੂ ਚੱਬਣ ਵਾਲਾ ਹੈ ਖਾਲਸਾ ਜੀ ਨਰਕਾਂ ਤੋਂ ਉਰੇ ਉਹਨੇ ਨਹੀਂ ਜੇ ਠਹਿਰਨਾ। ਜਿੰਨਾ ਮਰਜ਼ੀ ਉਹ ਦਾਨ ਕਰ ਲਵੇ, ਜਿੰਨਾ ਮਰਜ਼ੀ ਪੁੰਨ ਕਰ ਲਵੇ, ਜਿੰਨੇ ਮਰਜ਼ੀ ਤੀਰਥ ਨਹਾ ਲਵੇ, ਜਿੰਨਾ ਮਰਜ਼ੀ ਯਾਤਰਾ ਕਰ ਲਵੇ, ਨਰਕਾਂ ਤੋਂ ਉਰੇ ਤਾਂ ਜਗ੍ਹਾ ਹੈ ਨਹੀਂ। ਨਰਕਾਂ ਤੋਂ ਬਾਹਰ 84 ਦਾ ਗੇੜਾ ਜ਼ਰੂਰ ਹੈਗਾ, ਉਹ ਭੋਗਣਾ ਪਵੇਗਾ ਜ਼ਰੂਰ। ਇਸ ਵਾਸਤੇ ਫਿਰ ਮਹਾਰਾਜ ਸਾਹਿਬ ਦੇ ਬਚਨ ਹਨ, ਖਾਲਸਾ ਜੀ ਇੱਕ ਬੇਨਤੀ ਛੋਟੀ ਜਿਹੀ ਕਰਾਂ। ਮਰਦਾਨਾ ਨਾਮ ਕਿੱਥੋਂ ਪਿਆ? ਮਰਦਾਨਾ ਨਾਮ ਇਹ ਛੋਟਾ ਸੀ, ਖੇਲ ਰਿਹਾ ਸੀ ਤੇ ਗੁਰੂ ਨਾਨਕ ਸਾਹਿਬ ਜੀ ਬਾਲ ਲੀਲਾ ਕਰ ਰਹੇ ਸਨ। ਹਨੇਰਾ ਹੋ ਗਿਆ ਤੇ ਇਹਦੀ ਮਾਂ ਭਾਈ ਮਰਦਾਨੇ ਦੀ ਆਈ, ਕਹਿਣ ਲੱਗੀ ਵੀ ਮਰ ਜਾਣਿਆ ਘਰ ਨੂੰ ਆ ਜਾ, ਮਰ ਜਾਣਿਆ ਘਰ ਨੂੰ ਆ ਜਾ, ਕਵੇਲਾ ਹੋਇਆ ਰੋਟੀ ਖਾ ਲੈ। ਹਜ਼ੂਰ ਸੱਚੇ ਪਾਤਸ਼ਾਹ ਨੇ ਸੁਣਿਆ, ਬਾਲ ਅਵਸਥਾ ਵਿੱਚ ਭੱਜੇ ਆਏ। ਮਾਈ ਤੂੰ ਮਰ ਜਾਣਾ ਕਿਹਨੂੰ ਕਹਿੰਦੀ ਹੈ? ਵੀ ਬੱਚਾ ਮੈਂ ਆਪਣੇ ਪੁੱਤ ਨੂੰ ਕਹਿੰਦੀ ਹਾਂ। ਕਿਹੜੇ ਨੂੰ? ਆਹ ਕੋਲ ਆ ਗਿਆ ਇਹਨੂੰ ਮਾਈ ਤੂੰ ਮਰ ਜਾਣਾ ਕਿਉਂ ਕਹਿੰਦੀ ਹੈ? ਕਹਿੰਦੇ ਮੇਰੇ 7 ਪੁੱਤ ਅੱਗੇ ਬੱਚਾ ਮਰ ਗਏ ਨੇ, ਇਹਨੇ 8ਵੇਂ ਨੇ ਵੀ ਮਰ ਹੀ ਜਾਣਾ, ਮੈਂ ਕਿ ਇਹਦਾ ਨਾਂ ਹੀ ਮਰ ਜਾਣਾ ਰੱਖ ਦੇ। ਸੋ ਮਾਈ ਜੇ ਤੂੰ ਇਹਦੇ ਸਿਰ ਦੇ ਕੇਸ ਨਾ ਮਨਾਵੇਂ, ਤੂੰ ਇਹਨੂੰ ਮਰ ਜਾਣਾ ਕਹਿੰਦੀ ਹੈ, ਅਸੀਂ ਇਹਨੂੰ ਮਰਦਾਨਾ ਬਣਾਵਾਂਗੇ। ਮਰਦਾਨੇ ਦੇ ਅਰਥ ਕੀ ਨੇ? ਮਰਦਾਂ ਬਹਾਦਰਾਂ ਵਿੱਚੋਂ ਜਿਹੜਾ ਬਹਾਦਰ ਹੋਵੇ, ਉਹਨਾਂ ਵਿੱਚੋਂ ਜਿਹੜਾ ਬਹਾਦਰ ਹੋਵੇ, ਜਿਵੇਂ ਇੱਕ ਸ਼ੇਰ ਹੁੰਦਾ ਹੈ, ਇੱਕ ਬਬਰ ਸ਼ੇਰ ਹੁੰਦਾ ਹੈ, ਇੱਕ ਕੇਰੀ ਸ਼ੇਰ ਹੁੰਦਾ, ਇੱਕ ਸਾਰਦੂਲ ਸ਼ੇਰ ਹੁੰਦਾ। ਸਭ ਤੋਂ ਵੱਡਾ ਸ਼ੇਰ ਸਾਰਦੂਲ ਸ਼ੇਰ ਹੁੰਦਾ ਹੈ। ਹਜ਼ੂਰ ਦੇ ਬੱਚੇ ਹਨ ਮਰਦਾਨੇ ਦੇ ਬਾਰੇ, ਜਾਂ ਕੋ ਮਿਹਰ ਮਿਹਰ ਮਿਹਰਬਾਨਾ ਸੋਈ ਮਰਦ ਮਰਦ ਮਰਦਾਨਾ। ਮਿਹਰਬਾਨ ਵਾਹਿਗੁਰੂ ਦੀ ਉਚੇਚੀ ਮਿਹਰ ਜਿਸ ਦੇ ਉੱਪਰ ਹੋਵੇ, ਬਹੁਤੀ ਕਿਰਪਾ ਹੋਵੇ, ਮਰਦਾਂ ਬਹਾਦਰਾਂ ਯੋਧਿਆਂ ਵਿੱਚੋਂ ਉਹ ਮਰਦਾਨਾ ਬਣਦਾ ਹੈ। ਸੋ ਕਿੱਡਾ ਵੱਡਾ ਯੋਧਾ ਤੇ ਸਤਿਗੁਰੂ ਜੀ ਨੂੰ ਪਿਆਰਾ ਭਾਈ ਮਰਦਾਨਾ ਹੋਇਆ, ਉਸਦੇ ਸਿਰ ਦੇ ਕੇਸ ਜਮਾਂਦਰੂ ਸਤਿਗੁਰੂ ਜੀ ਨੇ ਰਖਵਾਏ ਔਰ ਭਾਈ ਮਰਦਾਨਾ ਬਣਿਆ। ਹਫਤਾ ਬਾਅਦ ਹੀ ਜਨਮ ਸਾਖੀ ਪੜ੍ਹ ਕੇ ਵੇਖ ਲਓ। ਹਜ਼ੂਰ ਦੇ ਰਹਿਤਨਾਮੇ ਵਿੱਚ ਬਚਨ ਹਨ, ਜਿਸ ਦੇ ਸਿਰ ਦੇ ਕੇਸ ਸਿੰਘ ਨਾਮ ਵਾਲੇ ਦੇ ਕਿਸੇ ਲੜਕੇ ਦੇ ਸਿਰ ਦੇ ਕੇਸ ਮੁੰਨੇ ਜਾਣ, ਉਸ ਘਰ ਵਿੱਚੋਂ ਸਿੱਖੀ ਦੀ ਜੜ ਸੁੱਕ ਜਾਂਦੀ ਹੈ। ਸਿੱਖੀ ਦੀ ਜੜ ਸੁੱਕ ਜਾਂਦੀ ਹੈ। ਸਿੱਖੀ ਦੀ ਨਿਸ਼ਾਨੀ ਕੀ ਹੈ? ਬਾਹਰੋਂ ਜੇ ਸਿੱਖੀ ਵੇਖਣੀ ਹੈ ਤਾਂ ਨਿਸ਼ਾਨੀ ਕੀ ਹੈ? ਦਸਮ ਪਾਤਸ਼ਾਹ ਨੇ ਕਿਹਾ, ਸਤਿਗੁਰੂ ਪਿਤਾ ਜੀ ਦਾ ਸੀਸ ਤਾਂ ਲਾਇਆ ਤੇ ਧੜ ਦਾ ਕੀ ਬਣਿਆ? ਕਹਿੰਦੇ ਜੀ ਔਰੰਗਜ਼ੇਬ ਨੇ ਕਿਹਾ ਸੀ ਕਿ ਧੜ ਦਾ ਸੰਸਕਾਰ ਕੋਈ ਸਿੱਖ ਜਿਹੜਾ ਹੈ ਉਹ ਕਰੋ। 1400 ਘਰ ਸਿੱਖਾਂ ਦਾ ਸੀ ਜੀ, ਕਿਸੇ ਨੇ ਵੀ ਧੜ ਦਾ ਸੰਸਕਾਰ ਨਹੀਂ ਕੀਤਾ। ਹਜ਼ੂਰ ਕਹਿਣਗੇ ਦਿੱਲੀ ਦੀ ਸਿੱਖੀ ਢਿੱਲੀ ਰਹਿ ਗਈ, ਪਰ ਐਸਾ ਖਾਲਸਾ ਪੰਥ ਪ੍ਰਗਟ ਕਰਾਂਗੇ ਭਾਵੇਂ ਕਰੋੜਾਂ ਵਿੱਚ ਵੀ ਖੜਾ ਹੋਵੇ, ਸਾਡਾ ਸਿੰਘ ਦੂਰੋਂ ਪਤਾ ਲੱਗ ਜਾਵੇਗਾ ਕਿ ਕਲਗੀ ਧੜ ਦਾ ਸਿੰਘ ਖੜਾ। ਜੋ ਲੁਕਣ ਦਾ ਯਤਨ ਕਰੇ ਲੁਕ ਨਹੀਂ ਸਕੇਗਾ। ਖਾਲਸਾ ਜੀ ਬਾਹਰੋਂ ਜੇ ਅਸੀਂ ਸਿੱਖੀ ਦਾ ਸਰੂਪ ਵੇਖਣਾ ਤੇ ਦਾੜਾ ਤੇ ਕੇਸ ਵੇਖ ਕੇ ਕਹਿ ਸਕਾਂਗੇ ਗੁਰੂ ਕਾ ਸਿੱਖ, ਤੋ ਬਾਹਰੋਂ ਤਾਂ ਇਹੀ ਸਾਡੀ ਨਿਸ਼ਾਨੀ ਹੈ ਨਾ। ਤੇ ਜਿਸ ਤੇ ਦਾੜਾ ਤੇ ਕੇਸ ਹੀ ਨਹੀਂ ਉਹਨੂੰ ਗੁਰੂ ਕਾ ਸਿੱਖ ਕਿਸੇ ਨੇ ਨਹੀਂ ਕਹਿਣਾ। ਇਸ ਵਾਸਤੇ ਗੁਰੂ ਕੇ ਸਿੱਖ ਬਣਨ ਵਾਸਤੇ ਜ਼ਰੂਰੀ ਹੈ ਕਿ ਦਾੜਾ ਤੇ ਕੇਸ ਹੋਣ। ਗੁਰੂ ਕਾ ਸਿੱਖ ਇਸ ਦੀ ਵੀ ਜੇ ਵਿਆਖਿਆ ਕਰਨ ਲੱਗੀ ਕਾਫੀ ਲੰਬੀ ਹੈ, ਤੋ ਅੱਗੇ ਜਿੰਨੇ ਦਿਨ ਆਪਾਂ ਕਥਾ ਕਰਦੇ ਰਹੇ ਉਹ ਗੁਰੂ ਕੇ ਸ਼ਬਦ ਦੀ ਕਥਾ ਹੁੰਦੀ ਰਹੀ ਹੈ। ਅੱਜ ਅੰਮ੍ਰਿਤ ਵੇਲੇ ਵੀ ਮੈਂ ਬੇਨਤੀ ਕੀਤੀ ਸੀ ਖਾਰ ਗੁਰਦੁਆਰੇ ਕਿ ਲੈਕਚਰ ਵਿੱਚ ਫਰਕ ਹੁੰਦਾ ਹੈ ਤੇ ਕਥਾ ਵਿੱਚ ਫਰਕ ਹੁੰਦਾ। ਕਥਾ ਵਿੱਚ ਗੁਰੂ ਕੇ ਸ਼ਬਦ ਦੀਆਂ ਪੰਕਤੀਆਂ ਦੇ ਆਸਰੇ ਆਸਰੇ ਤੁਰਨਾ ਹੁੰਦਾ, ਉਹਨੇ ਦਾਇਰੇ ਵਿੱਚ ਜਿਹੜਾ ਰਹੇ ਉਹਦਾ ਨਾਮ ਹੈ ਕਥਾ ਕਰਨ ਵਾਲਾ। ਸੋ ਕਥਾ ਵਾਚਕ ਇਹ ਜਿਹੜਾ ਇੱਕ ਸ਼ਬਦ ਲੈ ਲੈਣਾ, ਇੱਕ ਅੱਖਰ ਲੈ ਲੈਣਾ ਗੁਰੂ ਕੇ ਸ਼ਬਦ ਵਿੱਚੋਂ, ਰੁਮਾਲਾ ਪਾ ਕੇ ਤੇ ਲੈਕਚਰ ਆਪਣਾ ਕਰੀ ਜਾਣਾ ਤੇ ਮਗਰੋਂ ਪੰਕਤੀਆਂ 2 ਮਿੰਟਾਂ 'ਚ ਪੜ੍ਹ ਕੇ ਭੋਗ ਪਾ ਦੇਣਾ, ਉਹ ਕਥਾ ਨਹੀਂ ਜੇ ਹੁੰਦੀ, ਉਹ ਲੈਕਚਰ ਹੁੰਦਾ, ਉਹ ਪ੍ਰਚਾਰ ਹੁੰਦਾ। ਅੱਜ ਇਹ ਲੈਕਚਰ ਹੋ ਰਿਹਾ, ਪ੍ਰਚਾਰ ਹੋ ਰਿਹਾ, ਕਥਾ ਨਹੀਂ ਹੋ ਰਹੀ। ਮੈਂ ਤਾਂ ਹੀ ਬੇਨਤੀ ਕੀਤੀ ਹੈ ਕਿ ਸ਼ਬਦ ਦੀ ਕਥਾ ਕਰਨੀ ਹੈ ਕਿ ਇਸ ਤਰ੍ਹਾਂ ਸਰ ਜਾਊ ਗੁਰਸਿੱਖ। ਖਾਲਸਾ ਜੀ ਬਾਕੀ ਜਿੰਨੇ ਨੇ ਉਹਨਾਂ ਦੇ ਨਾਲ ਗੁਰੂ ਅੱਖਰ ਨਹੀਂ ਹੋਵੇਗਾ ਕਿਸੇ ਵੀ ਚੇਲੇ ਦੇ ਨਾਲ, ਕੇਵਲ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖਾਂ ਦੇ ਨਾਲ ਹੀ ਅੱਖਰ ਵਰਤਿਆ ਜਾਵੇਗਾ ਕਿ ਗੁਰੂ ਕਾ ਸਿੱਖ, ਬਾਕੀ ਕੋਈ ਗੁਰੂ ਕਾ ਸਿੱਖ ਨਹੀਂ। ਸੋ ਇਹ ਵੱਡੀ ਪਦਵੀ ਜਿਹੜੀ ਗੁਰੂ ਅੱਖਰ ਦੀ ਹੈ ਇਹ ਵੀ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੇ ਨਾਲ ਹੀ ਲੱਗੀ ਹੈ। ਭਾਵ ਕੀ ਕਿ ਗੁਰੂ ਨਾਨਕ ਸਾਹਿਬ ਹੀ ਧੁਰ ਤੋਂ ਗੁਰੂ ਹਨ, ਬਾਕੀ ਦਿਆਂ ਨੇ ਆ ਕੇ ਇੱਥੇ ਦੇ ਧਾਰੀਆਂ ਨੂੰ ਗੁਰੂ ਧਾਰਿਆ। ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਨੇ, ਉਹ ਆਪ ਅਕਾਲ ਪੁਰਖ ਨੂੰ ਕੇਵਲ ਗੁਰੂ ਧਾਰਿਆ, ਕਿਸੇ ਦੇ ਧਾਰੀ ਨੂੰ ਗੁਰੂ ਨਹੀਂ ਧਾਰਿਆ। ਇਸ ਵਾਸਤੇ ਸਾਨੂੰ ਸਾਰੇ ਕਹਿੰਦੇ ਨੇ ਗੁਰਸਿੱਖ, ਗੁਰੂ ਕੇ ਸਿੱਖ। ਤੇ ਜੇ ਅਸੀਂ ਗੁਰੂ ਕੀ ਸਿੱਖਿਆ ਨਹੀਂ ਲਈ, ਗੁਰੂ ਕੀ ਸਿੱਖਿਆ ਅਨੁਸਾਰ ਨਹੀਂ ਚੱਲੇ, ਤਾਂ ਫਿਰ ਗੁਰੂ ਕੇ ਸਿੱਖ ਨਹੀਂ, ਫਿਰ ਤਾਂ ਉਸਰੇ ਤੇ ਕੈਂਚੀਆਂ ਦੇ ਸਿੱਖ ਹੋਣ। ਇਸ ਵਾਸਤੇ ਖਾਲਸਾ ਜੀ ਸਾਡੀ ਨਿਸ਼ਾਨੀ ਹੈ ਦਾੜਾ ਤੇ ਕੇਸ ਸਾਬਤ ਹੋਣ, ਸਾਬਤ ਸੂਰਤ ਦਸਤਾਰ ਸਿਰਾ। ਪਹਿਲੇ ਪਾਤਸ਼ਾਹ ਨੇ ਰੁਕਨਦੀਨ ਕਾਜੀ ਨਾਲ ਚਰਚਾ ਕਰਦੇ ਹੋਇਆ ਮਾਰੂ ਸੋਲਹੇ ਬਾਣੀ ਦੇ ਵਿੱਚ ਇਹ ਉਚਾਰਨ ਕੀਤਾ ਹੈ। ਇਸ ਵਾਸਤੇ ਸਾਬਤ ਸੂਰਤ ਰਹਿਣਾ ਅਤਿਅੰਤ ਜ਼ਰੂਰੀ ਹੈ, ਹੋਰ ਚਾਰੇ ਕੁਰੈਤਾਂ ਤੋਂ ਬਚ ਕੇ ਰਹਿਣਾ ਬੜਾ ਭਾਰੀ ਜ਼ਰੂਰੀ ਹੈ। ਹੋਰ ਇੱਕ ਬੇਨਤੀ, ਕਿ ਗੁਰੂ ਕੇ ਪਿਆਰਿਓ, ਸਿੰਘ ਨੇ ਸਿੰਘ ਦੀ ਨਿੰਦਾ ਨਹੀਂ ਕਦੇ ਕਰਨੀ ਔਰ ਸਿੰਘ ਨੇ ਸਿੰਘ ਦੇ ਉੱਪਰ ਸ਼ਸਤਰ ਨਹੀਂ ਕਦੇ ਚੱਕਣਾ। ਜੇ ਕੋਈ ਪੈਸਾ ਦੇ ਸਕਦਾ ਪੈਸਾ ਹੀ ਦਿਓ, ਜ਼ਰੂਰੀ ਨਹੀਂ ਕਿ ਉਹ 10 ਪੈਸੇ ਜਾਂ ਕੋਈ ਰੁਪਈਆ ਦੇਵੇ, ਪਰ ਦਿਓ ਸ਼ਰਧਾ ਦੇ ਨਾਲ। ਸਭ ਤੋਂ ਵੱਡੀ ਗੱਲ ਕਿ ਸਰੀਰਕ ਤੌਰ 'ਤੇ ਹਾਜ਼ਰੀ ਜ਼ਰੂਰ ਭਰੋ ਔਰ ਜਿੰਨੇ ਗੁਰਪੁਰਬ ਹੋਣ, ਮੇਰਾ ਖਿਆਲ ਇੱਥੇ ਰਲ ਕੇ ਹੀ ਮਨਾਏ ਜਾਂਦੇ ਹੋਣਗੇ, ਕਿਸੇ ਗੁਰਪੁਰਬ 'ਤੇ ਮੌਕਾ ਨਹੀਂ ਮਿਲਿਆ, ਸੋ ਮਨਾਉਂਦੇ ਹੀ ਹੋਵੋਗੇ, ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਔਰ ਫਿਰ ਜੇ ਕਿਤੇ ਅਚਨਚੇਤ ਕਿਸੇ ਸਿੰਘ ਨੂੰ ਕੋਈ ਔਕੜ ਪੈ ਜਾਵੇ, ਕਈ ਤਰ੍ਹਾਂ ਦਾ ਵਿਹਾਰ ਕਰਦੇ ਕੋਈ ਔਕੜ ਬਿਪਤਾ ਪੈ ਜਾਂਦੀ ਹੈ, ਮਾਮੂਲੀ ਗੱਲ ਹੈ, ਉਹਦੀ ਸਹਾਇਤਾ ਹਰੇਕ ਨੇ ਕਰਨੀ ਹੈ। ਖਾਸ ਕਰਕੇ ਅੰਮ੍ਰਿਤਧਾਰੀਆਂ ਨੇ, ਅੰਮ੍ਰਿਤਧਾਰੀਆਂ ਦੀ ਪਹਿਲਾ ਦਰਜਾ ਅਤੇ ਸਮੁੱਚੇ ਤੌਰ 'ਤੇ ਸਾਰਿਆਂ ਨੂੰ। ਕੋਈ ਵੀ ਔਕੜ ਪੈਂਦੀ ਹੈ ਤਾਂ ਉਹ ਸਗੋਂ ਇਹ ਨਹੀਂ ਕਹਿਣਾ ਫਲਾਣਾ ਚੰਗਾ ਕਾਬੂ ਆਇਆ ਜੀ ਫਸ ਕੇ ਆਈ, ਨਹੀਂ ਨਹੀਂ, ਸਗੋਂ ਯਤਨ ਕਰਨਾ ਕਿ ਕਿਵੇਂ ਨਾ ਕਿਵੇਂ ਉਹ ਸਾਡਾ ਭਰਾ ਸੁਰਖਰੂ ਹੋਵੇ। ਜੇ ਕਿਤੇ ਕੋਈ ਡਿੱਗਣ ਲੱਗੇ ਤਾਂ ਭਰਾਓ ਉਹਦੇ ਅੱਗੇ ਹੱਥ ਵੀ ਜੋੜਨ ਤੱਕ ਜਾਓ, ਉਹਨੂੰ ਹਮੇ ਦੇ ਨਾਲ ਤਾੜ ਵੀ ਲਓ ਥੋੜ੍ਹਾ ਬਹੁਤਾ ਮਿੱਠੇ ਮਿੱਠੇ ਅੱਖਰਾਂ ਵਿੱਚ, ਇਹ ਮਾੜਾ ਹੀ ਕਰਨ ਲੱਗਾ, ਰਹਿਤ ਮਰਿਆਦਾ 'ਚ ਫਰਕ ਪਾਉਣ ਲੱਗਾ, ਇਹ ਨਹੀਂ ਤੇਰੇ ਵਾਸਤੇ ਚੰਗਾ। ਇਹ ਭਾਈ ਅਗਲੇ ਸਾਲ ਨਾਲ ਗੱਲ ਸੁਣੀ ਜਾਵੇ ਕਿ ਫਲਾਨਾ ਤਾਂ ਆਪ ਡਿੱਗਾ, ਉਹਨੇ 3-4 ਹੋਰ ਡੇਗ ਲੈਣੇ। ਬੜੀ ਸ਼ਰਮ ਆਉਂਦੀ ਸੀ ਜਦੋਂ ਇਹ ਗੱਲਾਂ ਸੁਣੀਆਂ ਕਿ ਫਲਾਨੇ ਪਿੰਡ ਦੇ ਵਿੱਚ ਤਾਂ, ਫਲਾਨੇ ਹਲਕੇ ਜਿਹੇ ਦੇ ਵਿੱਚ ਤਾਂ ਸੋ ਕੇਵਲ ਤਾਵੇਂ ਤਾਵੇਂ ਜਿਹੇ ਰਹਿ ਗਏ ਨੇ ਅਤੇ ਬਾਕੀ ਦਿਆਂ ਨੇ ਸ਼ਰਾਬਾਂ ਪੀ ਲਈਆਂ ਨੇ, ਬਹੁਤ ਅਫਸੋਸ ਮਨ ਵਿੱਚ ਆਇਆ ਸੀ। ਸੋ ਇਹੋ ਜਿਹੀ ਅਫਸੋਸ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਗੁਰੂ ਕੇ ਪਿਆਰਿਓ, ਜੇ ਸਿੱਖੀ ਕਮਾਵਾਂਗੇ ਤਾਂ ਆਪਣਾ ਭਲਾ ਹੋਣਾ ਹੈ, ਜੇ ਗੁਰੂ ਕੇ ਬਣਾਂਗੇ ਤਾਂ ਗੁਰੂ ਸਾਡਾ ਹੋਵੇਗਾ। ਭਾਈ ਜੋਗਾ ਸਿੰਘ ਗੁਰੂ ਜੋਗਾ ਬਣਿਆ ਸੀ ਤਾਂ ਗੁਰੂ ਵੀ ਭਾਈ ਜੋਗਾ ਸਿੰਘ ਜੋਗਾ ਬਣਿਆ ਸੀ, ਅਤੇ ਜੇ ਭਾਈ ਜੋਗਾ ਸਿੰਘ ਨਾ ਗੁਰੂ ਜੋਗਾ ਬਣਦਾ ਤਾਂ ਕਲਗੀ ਧਰਜੀ ਨੇ ਵੀ ਸਾਰੀ ਰਾਤ ਵੇਸਵਾ ਦੇ ਦੁਆਰੇ 'ਤੇ ਪਹਿਰਾ ਦੇ ਕੇ ਆਪਣੇ ਸਿੱਖ ਨੂੰ ਨਹੀਂ ਸੀ ਬਿਤਾਉਣਾ। ਸੋ ਆਪਾਂ ਗੁਰੂ ਜੋਗੇ ਬਣੀਏ, ਅਤੇ ਸਤਿਗੁਰੂ ਜੀ ਤਾਂ ਸਾਡੇ ਜੋਗੇ ਪਹਿਲਾਂ ਹੀ ਬਣੇ, ਆਪਣਾ ਪਰਿਵਾਰ ਵਾਰਿਆ, ਘਰ ਬਾਰ ਵਾਰਿਆ, ਸਭ ਕੁਛ ਵਾਰ ਕੇ ਸਾਨੂੰ ਆਪਣੇ ਪੁੱਤਰ ਬਣਾਇਆ, ਇਹ ਤੋਂ ਵੱਧ ਸਤਿਗੁਰੂ ਜੀ ਸਾਡੇ 'ਤੇ ਕੀ।